ਸਵਈਏ ਮਹੱਲੇ ਪੰਜਵੇਂ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿਮਰੰਗ ਸੋਈ ਪੁਰਖ ਅਚਲ ਅਬਨਾਸੀ ਜਿਸ ਸਿਮਰਤ ਦੁਰਮਤ ਮਲਨਾਸੀ।
ਸਿਮਰੰਗ ਸੋਈ
ਹਾਂਜੀ
ਪੁਰਖ ਅਚਲ ਅਬਨਾਸੀ, ਉਹ ਜਿਹੜਾ ਪੁਰਖ ਹੈ ਅਬਨਾਸੀ ਹੈ ਜਲ,
ਹਾਂਜੀ
ਉਹਨੂੰ ਸਿਮਰੋ। ਉਹਦੇ ਸਿਮਰਨ ਨਾਲ ਜਿਹਦੇ ਸਿਮਰਨ ਨਾਲ ਜਿਸ ਸਿਮਰਤ ਦੁਰਮਤ ਮਨ
ਨਾਸੀ,
ਉਹ ਅਬਨਾਸੀ ਅਚਲ ਪੁਰਖ ਨੂੰ ਸਿਮਰਿਆ ਜਿਹਦੇ ਸਿਮਰਨ ਕਰਕੇ ਮੇਰੀ ਦੁਰਮਤ ਦੀ ਮਹਿਲ ਖਤਮ ਹੋ ਗਈ, ਨੱਸ ਗਈ। ਹੁਣ ਜਿਹੜੇ ਲੋਕ ਸਿਮਰਨ ਕਰਦੇ ਨੇ ਹੋਰ ਵੀ ਤਾਂ ਕਰਦੇ ਨੇ, ਉਹਨਾਂ ਦੀ ਦੁਰਮਤ ਦੀ ਮਹਿਲ ਚੋਰੀ ਦੱਸੀ ਭਟਦੀ ਕਿਉਂ ਦੱਸੀ, ਸਵਾਲ ਇਹ ਹੈ। ਜੇ ਤਾਂ ਕਰ ਲੈਂਦੇ ਜਿਵੇਂ ਉਹਨੇ ਭਟ ਨੇ ਸਿਮਰਨ ਕੀਤਾ, ਇਹੀ ਤਰੀਕਾ ਅਡੋਪਟ ਕਰ ਲੈਂਦੇ, ਫਿਰ ਤਾਂ ਜਾਂਦੀ ਮਹਿਲ ਦੂਰ ਹੋਰ ਨੱਸ ਜਾਂਦੀ। ਤਰੀਕਾ ਉਹਨਾਂ ਨੇ ਗੁਰਮਤ ਵਾਲਾ ਜੋ ਭਟ ਨੇ ਦੱਸਿਆ ਉਹ ਨੀ ਅਪਣਾਇਆ, ਤਾਂ ਨੀ ਮਹਿਲ ਨੱਸੀ। ਕੁਝ ਹੋਰ ਤਰੀਕਾ ਹੋਇਆ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਫਰਕ ਹੈ, ਕਹਿੰਦਾ ਦਵਾਈ ਗਲਤ ਹੈ ਜਾਂ ਫਿਰ ਪਰਹੇਜ ਨੀ ਰੱਖਿਆ। ਠੀਕ ਹੈ, ਦਵਾਈ ਉਹ ਠੀਕ ਨੀ ਹੈ ਜਾਂ ਫਿਰ ਦਵਾਈ ਤਾਂ ਕਿਸੇ ਤਰ੍ਹਾਂ ਠੀਕ ਹੈ ਪਰਹੇਜ ਦੀ ਕਮੀ ਹੈ, ਵਜਣ ਦੀ ਕਮੀ ਹੈ, ਹਜ਼ਮ ਕਰਨ ਦੀ ਕਮੀ ਹੈ। ਹੁਣ ਆਪਣੀ ਆਪਣੀ ਸਾਰਿਆਂ ਨੇ ਦੇਖਣੀ, ਭੱਟ ਦੀ ਗੱਲ ਸਮਝ ਲੈਣੀ ਹੈ ਤੇ ਆਪਣੀ ਕਿਉਂ ਨੀ ਅਸਰ ਹੋਇਆ ਇਹ ਅਸੀਂ ਦੇਖਣਾ ਆਪ ਜਿਹੜੇ ਅਰਥਾਂ ਚੋਂ। ਜਿਹਨੇ ਲਾਭ ਉਠਾਉਣਾ ਉਠਾ ਲਊਗਾ, ਜਿਹਨੇ ਨਹੀਂ ਉਠਾਉਣਾ ਉਹਦੀ ਮਰਜ਼ੀ ਹੈ। ਸਿਮਰਨ ਚ ਸਾਰੇ ਹੀ ਲੱਗੇ ਹੋਏ ਨੇ, ਕਹਿੰਦੇ ਨੇ ਅਸੀਂ ਕਰਦੇ ਹਾਂ, ਸੰਤ ਵੀ ਲੱਗੇ ਹੋਏ ਨੇ, ਹੋਰ ਵੀ ਬਹੁਤ ਨੇ, ਸਿੱਖ ਵੀ ਨੇ, ਸਾਰੇ ਲੱਗੇ ਹੀ ਹੋਏ। ਹਾਂਜੀ
ਸਤਿਗੁਰ ਚਰਨ ਕੰਵਲ ਰਿਧ ਧਾਰਨ ਗੁਰ ਅਰਜਨ ਗੁਣ ਸਹਿਜ ਵਿਚਾਰਨ।
ਗੁਰ ਅਰਜਨ ਨੇ ਕੀ ਕੀਤਾ ਸੀਗਾ, ਸਤਿਗੁਰ ਦੇ ਚਰਨ ਹਿਰਦੇ ਚ ਧਾਰਦੇ ਸੀ, ਸਤਿਗੁਰ ਦੇ ਚਰਨ ਕੀ, ਸਤਿਗੁਰ ਦੇ ਜਿਹੜੇ ਗੁਣ ਨੇ ਉਹੀ ਚਰਨ ਹੁੰਦੇ ਨੇ। ਜਿਹੜੇ ਗੁਣ ਨੇ ਲਿਖੇ ਹੋਏ ਮੂਲ ਮੰਤਰ ਵਿੱਚ, ਚਾਰ ਗੁਣ ਜਿਹੜੇ ਪਿਛਲੇ ਨੇ, ਚਾਰ ਤਾਂ ਹੈਗੇ ਨੇ ਸਭ, ਉਹਦਾ ਤਾਂ ਕੋਈ ਉਹਦਾ ਨੀ ਕੋਈ ਰੌਲਾ, ਉਹ ਚਿੱਤ ਵਾਲੇ ਗੁਣ ਤਾਂ ਸਾਰਿਆਂ ਕੋਲ ਹੈਗੇ ਹੀ ਨੇ, ਮਨ ਵਾਲੇ ਗੁਣ ਖਰਾਬ ਹੋਏ ਨੇ ਸਾਡੇ, ਨਿਰਵੈਰ ਨੀ ਅਸੀਂ ਰਹੇ, ਵੈਰ ਵਿਰੋਧ ਚ ਫਸੇ ਹੋਏ ਹਾਂ, ਵੈਰ ਵਿਰੋਧ ਫਸੇ ਹੋਏ ਹਾਂ। ਇੱਕ ਸਾਡੀ ਅਜੂਦੀ ਨੀ ਰਹੇ, ਅਜੂਦ ਚ ਪਏ ਹੋਏ ਹਾਂ ਅਸੀਂ, ਸਰੀਰ ਹੈ ਮਨੁੱਖਾ ਅਜੂਦ, ਅਜੂਨੀ ਅਸੀਂ ਹੋਣਾ, ਨਿਰੰਕਾਰ ਸਰੀਰ ਸਾਨੂੰ ਚਾਹੀਦਾ, ਜਨਮ ਪਦਾਰਥ ਕੱਟਣਾ ਅਸੀਂ ਚਾਹੀਦਾ, ਸਾਨੂੰ ਇੱਥੇ ਜਨਮ ਪਦਾਰਥ ਲੈਣ ਆਏ ਹੋਏ ਹਾਂ, ਜਨਮ ਪਦਾਰਥ ਜੇ ਮਿਲ ਗਿਆ ਤਾਂ ਅਜੂਨੀ ਹੋ ਜਾਂਦੇ, ਵਰਨਾ ਹੋਣਾ ਨੀ। ਪੈਰ ਵਿਰੋਧ ਜਿੰਨਾ ਚਿਰ ਅੰਦਰ ਹੈ ਅਜੂਨੀ ਹੋ ਨਹੀਂ ਸਕਦੇ, ਹੁਣ ਬਿਲਕੁਲ ਨਹੀਂ ਹੋ ਸਕਣਾ, ਸਮਝੇ ਜੀ। ਜਿੰਨਾ ਚਿਰ ਕਾਮ ਨਾਮ ਹੋਏ ਕਾਮ ਕ੍ਰੋਧ ਹੋ ਨਾ ਜੀ, ਨਿਰਵੈਰ ਨਹੀਂ ਹੋ ਸਕਦੇ, ਨਿਰਵੈਰ ਵੀ ਅਸੀਂ ਹੁਣ ਵੈਰ ਵਿਰੋਧ ਫਸੇ ਹੋਏ ਹਾਂ, ਕਾਮ ਜਿਹੜਾ ਕ੍ਰੋਧ ਹੈ ਵੈਰ ਵਿਰੋਧ ਵਧਾਉਣ ਵਾਲੇ ਨੇ, ਇਸ ਕਰਕੇ ਕਾਮਨਾ ਅਧੀਨ ਭਗਵੰਤ ਨਹੀਂ ਪਾਇਆ ਜਾ ਸਕਦਾ, ਕਾਮਨਾ ਅਧੀਨ ਕੈਸੇ ਪਾਵੇ ਭਗਵੰਤ ਕੋ। ਇਹ ਤਾਂ ਹੈਗਾ ਪਰਹੇਜ, ਨਿਰਵੈਰ ਹੋਣਾ, ਹੁਣ ਵਾਸਤੇ ਸਾਨੂੰ ਕਾਮ ਕ੍ਰੋਧ ਛੱਡਣਾ ਪੈਣਾ, ਕਿਉਂਕਿ ਕਾਮ ਕ੍ਰੋਧ ਜਿਹੜਾ ਹੈਗਾ ਜਿਹੜਾ ਸਾਡਾ ਨਿਰਾਕਾਰੀ ਸਰੀਰ ਕਾਇਆ ਹੈ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਉਹੀ ਤਾਂ ਗਾਲ ਹੈ ਇਹਨੂੰ, ਉਹ ਨੀ ਨਾ ਪੈਦਾ ਹੋਣ ਦਿੰਦਾ, ਕਾਮ ਕ੍ਰੋਧ ਦੇ ਕਾਇਆ ਨੂੰ ਗਾਲਦਾ, ਛੱਡਣਾ ਪਊਗਾ, ਤਾਂ ਨਿਰਾਕਾਰੀ ਸਾਨੂੰ ਅਸ਼ੁੱਧ ਹੋ। ਕੱਲੀ ਕੱਲੀ ਵੀ ਗੱਲ ਦੱਸੀ ਹੋਈ ਆ ਗੁਰਬਾਣੀ ਚ। ਲੋੜ ਹੈ ਸਮਝਣ ਦੀ, ਲੋੜ ਹੈ ਸਮਝ ਕੇ ਕਮਾਉਣ ਦੀ। ਜਿੰਨਾ ਚਿਰ ਨਿਰਵੈਰ ਨਹੀਂ ਹੁੰਦੇ ਕਾਮ ਕ੍ਰੋਧ ਛੱਡਦੇ ਨੀ, ਉਹਨਾਂ ਚਿਰ ਨਿਰਾਕਾਰੀ ਅਜੂਦੀ ਨਹੀਂ ਹੋ ਸਕਦੇ। ਕਾਇਆ ਵਾਲਾ ਸਰੀਰ ਪੂਰਨ ਨਹੀਂ ਹੋ ਸਕਦਾ, ਉਹ ਗਾਲਦਾ ਰਹੂਗਾ, ਕਾਮ ਕ੍ਰੋਧ ਗਾਲਦਾ ਉਹਨੂੰ। ਜੋ ਕੱਚ ਸੁਹਾ ਦਾ ਢਾਲੇ ਦਾ ਮਿਸਾਲ ਇਹ ਹੈਗਾ। ਹਾਂ,
ਗੁਰ ਰਾਮਦਾਸ ਘਰ ਕੀਓ ਪ੍ਰਗਾਸਾ, ਸਗਲ ਮਨੋਰਥ ਪੂਰੀ ਆਸਾ।
ਸਰੀਰ ਕਰਕੇ ਹੀ ਸਾਡਾ ਇਹ ਜਿਹੜੀਆਂ ਇੱਛਾਵਾਂ ਨੇ, ਕਾਮਨਾਵਾਂ ਨੇ, ਕਾਮਨਾਵਾਂ ਸਰੀਰ ਕਰਦੇ ਨੇ। ਸਰੀਰ ਕਰਕੇ ਹੀ ਸਾਡਾ ਬੈਰ ਵਿਰੋਧ ਹੈ ਬਾਹਰਲੇ ਪੰਚਭੂਤਕ ਸਰੀਰ ਕਰਕੇ। ਛੁੱਟੇ ਕਿਵੇਂ? ਛੁੱਟੇ ਤਾਂ ਜੇ ਭਾਣੇ ਚਾਹੀਏ। ਅਜੂਦੀ ਨੀ ਹੈਗੇ ਅਸੀਂ, ਅਕਾਲ ਮੂਰਤ ਜੇ ਨਾ ਚਿਰ ਸਰੀਰ ਆ ਅਕਾਲ ਮੂਰਤ ਵੀ ਨਹੀਂ, ਜੇ ਕਾਇਆ ਪੂਰੀ ਹੋ ਗਈ ਅਕਾਲ ਮੂਰਤ ਵੀ ਹੋ ਗਏ। ਅਸਲ ਚ ਤਿੰਨੇ ਗੁਣ ਨੇ ਸਾਡੇ ਜਿਹੜੇ ਕਵੀ ਨਿਰਭਉ ਨਿਰਵੈਰ ਅਕਾਲ ਮੂਰਤ। ਇਹ ਸਾਨੂੰ ਰਹਿੰਦੀ ਹੈ ਹਰ ਵਕਤ ਚਿੰਤਾ ਸਾਡੇ ਵਾਧੇ ਦੀ, ਜਿੰਨਾ ਚਿਰ ਅਸੀਂ ਹੁਕਮ ਚ ਨਹੀਂ ਆਉਂਦੇ ਪੈਰ ਹੀ ਦੂਰ ਹੋ ਸਕਦੀ। ਉਹ ਕਿਵੇਂ ਅਲੱਗ ਗੱਲ ਹੈ।
ਅੱਛਾ ਜੀ,
ਭਰਮ ਜਿੰਨਾ ਚਿਰ ਹੈ ਉਨਾ ਚਿਰ ਨਹੀਂ ਹੋ ਸਕਦਾ, ਉਹ ਅਲੱਗ ਗੱਲ ਹੈ। ਵਿਸਤਾਰ ਇਸੇ ਗੱਲ ਦਾ, ਨਿਰਵੈਰ ਹੋਣਾ, ਅਕਾਲ ਮੂਰਤ ਹੋਣਾ, ਅਜੂਦੀ ਹੋਣਾ, ਤਿੰਨ ਕਵੀ ਸਾਡੇ ਚ ਤਿੰਨ ਗੁਣ ਜੇ ਧਾਰਨ ਕਰ ਲਏ ਗੱਲ ਖਤਮ ਹੋ ਗਈ। ਉਹ ਚੌਥਾ ਤਾਂ ਰਹਿਣਾ ਹੀ ਹੈ ਸਾਡੇ ਕੋਲ, ਉਹ ਜਿਹੜਾ ਸਵੈ ਭੰਗ ਹੈ ਨਾ, ਇਹਦਾ ਨੀ ਕੋਈ ਰੌਲਾ, ਇਹ ਤਾਂ ਰਹਿਣਾ ਹੀ ਹੈ। ਇਹਦਾ ਇਸਤੇਮਾਲ ਨੀ ਕਰਨਾ, ਪਾਵਰ ਹੈ ਇਹ ਤੋਂ ਬਚਣਾ। ਇਹ ਗੁਣ ਸਾਡੇ ਕੋਲ ਹੈਗਾ, ਇਹ ਔਗਣ ਹੈ, ਅਸਲੀ ਗੁਣ ਨਹੀਂ ਹੈ, ਇਹ ਔਗਣ ਹੈ। ਇਹਦਾ ਅਸੀਂ ਤਿਆਗ ਕਰਨਾ, ਇਹ ਪਾਵਰ ਹੈ ਮਨ ਕੋਲ, ਇਹਦਾ ਇਸਤੇਮਾਲ ਨੀ ਕਰਨਾ, ਖਤਰਨਾਕ ਹੈ। ਇਹ ਮਨ ਚਿੱਤ ਦਾ ਵਿਰੋਧ, ਇਸ ਪਾਵਰ ਨਾਲ ਮਨ ਚਿੱਤ ਦਾ ਵਿਰੋਧ ਕਰਦਾ। ਜਿਹੜਾ ਬਾਪ ਨਾਲ ਝਗੜਦਾ ਨਾ ਪੁੱਤ, ਇਹਦੇ ਕੋਈ ਪਾਵਰ ਝਗੜਦਾ। ਕਾਏ ਝਗੜਤ ਪੂਤ ਸੰਗ ਬਾਪ, ਕਿਉਂਕਿ ਸਾਹਿਬਾ ਮੈਂ ਇਹਦੇ ਕੋਈ ਸ਼ਕਤੀ ਹੈ, ਇਹਦਾ ਇਸਤੇਮਾਲ ਨੀ ਕਰਨਾ। ਇਹ ਤਾਂ ਹੈਗੀ ਹੈ ਸ਼ਕਤੀ, ਇਸਤੇਮਾਲ ਨੀ ਕਰਨਾ, ਇਹਦਾ ਤਾਂ ਇੱਦਾਂ ਹੀ ਹੈ ਬਸ।
ਠੀਕ ਹੈ,
ਸਾਡੇ ਕੋਲ ਹੈ ਨੀ ਗੁਣ, ਉਹ ਅਸੀਂ ਧਾਰਨ ਕਰ ਲੈਂਦੇ। ਬਾਕੀ ਸਾਡੇ ਕੋਲ ਹੈਗਾ, ਬਾਕੀ ਚਾਰੇ ਹੈਗੇ ਨੇ।
ਠੀਕ
ਹੈ, ਸਤਨਾਮ ਹੈ, ਕਰਤਾ ਪੁਰਖ ਵੀ ਹੈ, ਸਮਝਿਆ ਨੀ?
ਹਾਂਜੀ,
ਆਓ ਬਾਕੀ ਹੈਗਾ ਹੈ।
ਠੀਕ ਹੈ,
ਇੱਕ ਸਰਕਾਰ ਵੀ ਹੈ, ਬਾਕੀ ਨੀ ਕੋਈ ਫਰਕ, ਇਹ ਤਿੰਨੇ ਨੀ ਗੁਣ ਗੁਣ। ਜਿੱਦਣੇ ਤਿੰਨੇ ਹੋ ਗਏ, ਬਸ ਉਦਣੇ ਇਹਦੇ ਪੂਰੇ ਗੁਣ ਹੋ ਜਾਣਗੇ। ਦੇਖੋ, ਹਾਂਜੀ,
ਸਤਿਗੁਰ ਚਰਨ ਕਮਲ ਰਿਦ ਧਾਰਨ, ਗੁਰ ਅਰਜਨ ਗੁਣ ਸਹਿਜ ਵਿਚਾਰਨ।
ਅਗਰ ਸਤਿਗੁਰ ਦੇ ਤਿੰਨੇ ਗੁਣ ਨੇ ਚਰਨ, ਜੇ ਹਿਰਦੇ ਧਾਰਨ ਕਰ ਲਏ, ਜਿਹੜੇ ਕਿ ਗੁਰੂ ਅਰਜਨ ਨੇ ਕਰ ਲਏ ਸੀ, ਗੁਰ ਅਰਜਨ ਗੁਣ ਸਹਿਜ ਵਿਚਾਰਨ, ਗੁਰ ਅਰਜਨ ਵਾਲੇ ਗੁਣ ਸਹਿਜ ਅਵਸਥਾ ਦੇ ਵਿੱਚ ਹੋ ਕੇ ਤੁਸੀਂ ਵਿਚਾਰ, ਮੈਂ ਵਿਚਾਰੇ ਨੇ ਆਪਣੀ ਗੱਲ ਕਰ ਰਿਹਾ, ਆ ਮੈਂ ਕੀਤਾ, ਸਿਮਰਤ ਕੀਤਾ, ਸੋਈ ਪੁਰਖਾ ਚੱਲ ਅਵਨਾਸੀ, ਜੇ ਸਿਮਰਤ ਤੁਰਮਤ ਮੰਨਦਾ ਸੀ, ਜੇ ਸਿਮਰਨਾ ਮੇਰੀ ਤੁਰਮਤੀ ਬਹਿਣਾ ਸੀ, ਜਿਹੜਾ ਸਤਿਗੁਰ ਚਰਨ ਕਮਲ ਦੇ ਧਾਰਨ, ਗੁਰ ਅਰਜਨ ਇਹ ਕਰਕੇ ਤਾਂ ਗੁਰ ਅਰਜਨ ਵਾਲੇ ਗੁਣ ਜੋ ਦੱਸੇ ਨੇ ਉਹ ਵਿਚਾਰੇ ਨੇ।
ਹਾਂਜੀ, ਗੁਰ ਰਾਮਦਾਸ ਘਰ ਕੀਓ ਪ੍ਰਗਾਸਾ, ਸਗਲ ਮਨੋਰਥ ਪੂਰੀ ਆਸਾ।
ਇਹ ਜਿਹੜੇ ਗੁਣ ਨੇ ਨਾ, ਇਹ ਵਿਚਾਰਨ ਕਰਕੇ ਹੀ ਗੁਰੂ ਰਾਮਦਾਸ ਦੇ ਘਰ ਪ੍ਰਗਾਸ ਹੋਇਆ ਸੀ। ਰਾਮਦਾਸ ਦੇ ਵੀ ਪ੍ਰਗਾਸ ਤਾਂ ਹੀ ਹੋਇਆ ਸੀ ਇਹਨਾਂ ਗੁਣਾਂ ਦੀ ਵਜ੍ਹਾ ਨਾਲ। ਚਾਨਣ ਗੁਣ ਵਿਚਾਰੇ ਗਿਆਨੀ ਸੋਏ, ਦੇਖੋ ਨਾ ਗੁਣ ਵਿਚਾਰੇ ਨੇ।
ਹਾਂਜੀ, ਵਿਚਾਰਨ
ਵਿਚਾਰਨ ਲਿਖਿਆ ਨਾ, ਗੁਣ ਵਿਚਾਰੇ ਗਿਆਨੀ ਸੋਏ, ਗੁਣ ਦੇ ਗਿਆਨ ਪ੍ਰਾਪਤ ਹੋਏ। ਗੁਰੂ ਰਾਮਦਾਸ ਨੇ ਵੀ ਇਹੀ ਕੰਮ ਕੀਤਾ ਸੀ, ਉਹਨਾਂ ਦੇ ਵੀ ਐਵੇਂ ਹੀ ਪ੍ਰਗਟ ਹੋਇਆ ਸੀ। ਗੁਰੂ ਰਾਮਦਾਸ ਕਰਕੇ ਉਹ ਪ੍ਰਗਟ ਹੋਣਾ ਸੀ, ਇਹ ਅਰਥ ਨਹੀਂ ਲੈ ਸਕਦੇ ਕਿ ਅਰਜਨ ਦੇ ਗੁਰੂ ਰਾਮਦਾਸ ਦੇ ਘਰ ਪੈਦਾ ਹੋ ਗਿਆ। ਗੁਰੂ ਰਾਮਦਾਸ ਦੇ ਘਰ ਨਹੀਂ ਪੈਦਾ ਹੋਇਆ, ਗੁਰੂ ਰਾਮਦਾਸ ਦਾ ਘਰ ਆਪਣੇ ਵਿੱਚ ਘਰ ਹੁੰਦਾ ਸਾਰਿਆਂ ਦਾ, ਗੁਰੂ ਅਰਜਨ ਦੇਵ ਦਾ ਘਰ ਆਪਣਾ, ਬਾਹਰਲੇ ਘਰ ਨੂੰ ਗੁਰਬਾਣੀ ਦੀ ਘਰ ਹੁੰਦੀ ਹੈ, ਵਿੱਚ ਘਰ ਵਾਸਾ ਹੋਏ ਲਿਖਿਆ ਹੋਇਆ, ਸਾਡੇ ਕੁਛ ਹੋਰ ਹੈ ਬਾਹਰਲੇ ਅਰਥ ਦੀ। ਉਹ ਤਾਂ ਇਹਨਾਂ ਦੇ ਜਿਹੜੇ ਵਿਦਵਾਨਾਂ ਵਾਲੇ ਅਰਥ ਨੇ, ਬਾਹਰ ਤਾਂ ਅਸੀਂ ਘਰ ਮੰਨਦੇ ਹੀ ਨੀ, ਜੋਤ ਤਾਂ ਵਿੱਚ ਘਰ ਹੁੰਦਾ ਹੈ, ਬਾਹਰ ਨਹੀਂ ਹੁੰਦਾ, ਫਿਰ ਤਾਂ ਘਰ ਹੈ ਸਾਡਾ। ਜਿਹੜਾ ਪ੍ਰਕਾਸ਼ਾ ਹੋਇਆ ਗੁਰੂ ਰਾਮਦਾਸ ਦੇ, ਇਹਨਾਂ ਗੁਣਾਂ ਨੇ ਕੀਤਾ ਸੀ, ਗੁਣਾਂ ਦੀ ਵਿਚਾਰ ਨਾਲ ਰਾਮਦਾਸ ਦੇ ਪ੍ਰਕਾਸ਼ਾ ਹੋਇਆ ਸੀ, ਉਸੇ ਦਾ ਮੇਰੇ ਹੋਇਆ, ਉਸੇ ਦਾ ਅਰਜਨ ਦੇਵ ਦੇ ਹੋਇਆ। ਹਾਂਜੀ,
ਸਗਲ ਮਨੋਰਥ ਪੂਰੀ ਆਸਾ,
ਸਗਲ ਮਨੋਰਥ ਪੂਰੀ ਆਸਾ, ਆਸਾ ਪੂਰੀ ਹੋ ਗਈ। ਹੁਣ ਕਾਹਦੀ ਸਗਲ ਮਨੋਰਥ ਪੂਰੇ ਹੋ ਗਏ, ਆਸਾ ਪੂਰੀ ਹੋ ਗਈ, ਕਾਹਦੇ ਨਾਲ ਹੋ ਗਈ? ਰਾਮਦਾਸ ਦੇ ਅਰਜਨ ਦੇ ਜਨਮ ਨਾਲ ਹੋ ਗਈ। ਕਿਵੇਂ ਹੋ ਜਾਂਦੀ? ਇੱਕ ਬੱਚਾ ਪੈਦਾ ਹੋਣਾ ਕਿਵੇਂ ਹੋ ਜੂ ਪੂਰੀ ਆਸਾ? ਕੀ ਪਹਿਲਾਂ ਆਸਾ ਉਹਨਾਂ ਦੀ ਪੂਰੀ ਨਹੀਂ ਸੀ? ਕੋਈ ਉਹਨਾਂ ਦਾ ਮਨੋਰਥ ਰਹਿੰਦਾ ਸੀ ਅਰਜਨ ਦੇ ਜਨਮ ਤੋਂ? ਗੁਰੂ ਰਾਮਦਾਸ ਦੇ ਅਰਜਨ ਦੇਵ ਦੇ ਜਨਮ ਤੋਂ ਪਹਿਲਾਂ ਕੋਈ ਮਨੋਰਥ ਨਹੀਂ ਸੀ ਪੂਰਾ ਹੋਇਆ, ਕੋਈ ਆਸਾ ਰਹਿੰਦੀ ਸੀ? ਉਹ ਤਾਂ ਆਲਰੇਡੀ ਗੁਰੂ ਸੀ ਪਹਿਲਾਂ ਹੀ। ਇਹ ਗੱਲ ਅਸੀਂ ਕਿਵੇਂ ਕਹਿ ਸਕਦੇ ਹਾਂ? ਇਸ ਆਧਾਰ ਤੇ ਕਹਿ ਸਕਦੇ ਹਾਂ, ਜਿਹੜੇ ਲੋਕ ਮਾਇਆ 'ਚ ਖੜੇ ਨੇ ਨਾ, ਉਹ ਅਜਿਹੀਆਂ ਗੱਲਾਂ ਉਹਨਾਂ ਦੀ ਦ੍ਰਿਸ਼ਟੀ ਇੱਥੇ ਤੇ ਹੁੰਦੀ। ਆਲਰੇਡੀ ਦੋ ਮੁੰਡੇ ਵੀ ਨੇ ਤੇ ਬੜੇ, ਅਰਜਨ ਤੋਂ ਪਹਿਲਾਂ ਦੋ ਭਾਈ ਨੇ ਉਹਨਾਂ ਦੇ, ਉਹਨਾਂ ਨਾਲ ਮਨੋਰਥਾ ਸਭ ਪੂਰੀ ਹੋਣੀ ਹੋਈ, ਇਹਦਾ ਮਤਲਬ ਹੈ। ਕਿਵੇਂ ਉਹਨਾਂ ਨੇ ਇਹ ਅਰਥ ਕਰ ਲਏ? ਅਰਥ ਕੀਤੇ ਕੀ ਨੇ ਵੈਸੇ? ਜੋ ਮੈਂ ਕਹਿੰਦਾ ਇਹੀ ਕੀਤੇ ਨੇ, ਹੋਰ ਕਿਉਂ ਕੀਤੇ ਨੇ? ਇੱਥੇ ਥੋੜੇ ਅਰਥ ਹੋਣੇ ਨੇ ਕੀਤੇ ਹੋਏ ਤੇ ਦੁੱਖ ਦੇ।
ਹਾਂਜੀ, ਉਹ ਕਹਿੰਦੇ ਜੀ, ਇਹ ਗੁਰੂ ਅਰਜਨ ਕਲ ਕਵੀ ਹੱਥ ਜੋੜ ਕੇ ਆਪ ਦੀ ਸਿਫਤ ਉਚਾਰਦਾ ਹੈ, ਆਪ ਨੇ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਜਨਮ ਲਿਆ ਤੇ ਸਾਰੇ ਮਨੋਰਥ ਪੂਰੀਆਂ ਹੋਈਆਂ।
ਫਿਰ ਇਹਦਾ ਬਾਹਰਲਾ ਘਰ ਹੋ ਗਿਆ, ਆਸਾ ਪਹਿਲਾਂ ਪਹਿਲਾਂ ਅਧੂਰੀਆਂ ਸੀ ਆਸਾ, ਸਵਾਲ ਇਹ ਹੈ ਗੁਰੂ ਆਲਰੇਡੀ ਹੈ ਪਾਣੀ ਉਚਾਰਨ ਕਰ ਰਿਹਾ, ਉਹਦੇ ਵਾਸਤੇ ਇਹ ਕਹਿਣਾ ਕਿ ਉਹਦੀਆਂ ਆਸਾਂ ਪੁੱਤਰ ਦੇ ਜਨਮ ਤੋਂ ਪੂਰੀਆਂ ਹੋਈਆਂ ਨੇ। ਜਦਕਿ ਗੁਰਬਾਣੀ ਕਹਿੰਦੀ ਹੈ ਪੁੱਤੀ ਕੱਢ ਪਵੇ ਸੰਸਾਰ, ਪੁੱਤਾਂ ਨਾਲ ਤਾਂ ਸੰਸਾਰ ਨਾਲ ਕੱਢ ਪੈਂਦੀ ਹੈ, ਸਿਫਤੀ ਕੱਢ ਪਵੇ ਦਰਬਾਰ। ਇਹ ਤਾਂ ਗੁਰਬਾਣੀ ਦੇ ਆਸ਼ੇ ਦੇ ਹੀ ਖਿਲਾਫ ਨੇ ਅਰਥ, ਸਾਰੀ ਲੋਕਾਂ ਦੇ ਅਰਥ ਨੇ ਇਹ। ਇਹ ਤੋਂ ਪਤਾ ਲੱਗਦਾ ਵੀ ਜਿਹੜੇ ਸਾਰੇ ਲੋਕ ਸੰਸਾਰੀ ਨੇ, ਗੁਰਬਾਣੀ ਦਾ ਇਹਨਾਂ ਨੂੰ ਗੁਰਬਾਣੀ ਵਾਲੇ ਰਾਏ ਨਹੀਂ ਗਏ ਤੁਰੇ ਅਜੋ, ਉਹ ਗੁਰਬਾਣੀ ਦਾ ਇਹਨਾਂ ਨੂੰ ਕੂੜੇ ਵਾਲੇ ਦਾ ਵੀ ਪਤਾ ਨਹੀਂ ਲੱਗਿਆ।
ਹਾਂਜੀ,
ਸਾਰੇ ਲੈਵਲ ਤੇ ਖੜੇ ਨੇ, ਉਹ ਦੋ ਭਾਈ ਨੇ ਇਹਨਾਂ ਦੇ ਪਹਿਲਾਂ ਵੱਡੇ।
ਠੀਕ ਹੈ ਜੀ,
ਤੇ ਜਨਮ ਤੋਂ ਪਹਿਲਾਂ ਇਹਨਾਂ ਦੇ ਉਹਦਾ ਹੈਗੇ ਨਾ ਆਲਰੇਡੀ।
ਠੀਕ ਹੈ ਜੀ,
ਉਹ ਕਿਹੜੀ ਆਸ ਸੀ ਜਿਹੜੀ ਰਹਿ ਗਈ ਸੀ ਉਹਨਾਂ ਦੀ? ਇਹਨਾਂ ਦੇ ਜਨਮ ਤੇ ਆਸ ਕਿਉਂ ਪੂਰੀ ਹੋਈ? ਪਹਿਲਾਂ ਕਿਉਂ ਦਿੱਤੀ ਹੋਈ? ਪਹਿਲਾਂ ਕਿਹੜਾ ਮਨੋਰਥ ਰਹਿੰਦਾ ਸੀ? ਅਜੀਬ ਗੱਲ ਹੈ, ਊਟ ਪਟਾਂਗ ਕਰਕੇ ਅਰਥ ਮਾਰੇ ਚੱਕ ਕੇ ਗੁਰ ਇਹ ਗੱਲਾਂ ਦਾ ਇਹਦੇ ਸੰਸਾਰੀ ਗੱਲ ਹੋ ਗਈ। ਫਿਰ ਕੀ ਬ੍ਰਹਮ ਗਿਆਨ ਦਾ ਆਤਮ ਗਿਆਨ ਦਾ ਕੀ ਸੰਬੰਧ ਰਿਹਾ ਇਸ ਗੱਲ ਦਾ? ਗੁਰਬਾਣੀ ਨੂੰ ਕਿੰਨੇ ਘਟੀਆ ਲੈਵਲ ਤੇ ਲਿਆ ਕੇ ਅਰਥ ਆਤਾ ਇਹਨਾਂ ਲੋਕਾਂ ਨੇ, ਫਿਰ ਸਾਡੇ ਕੋਲ ਅਸੀਂ ਇਹੀ ਮੰਗਣਾ ਅਰਦਾਸਾਂ ਚ ਇਹੀ ਮੰਗਾਂਗੇ, ਕੀ ਕਸੂਰ ਹੈ? ਸੰਗਤ ਦਾ ਜੋ ਅਸੀਂ ਸੰਗਤ ਨੂੰ ਦੱਸਾਂਗੇ ਉਹੀ ਹੋ, ਹੁਣ ਆਸਾਂ ਇਹੀ ਹੋ ਰਹੀਆਂ ਸੰਸਾਰ ਦੀਆਂ। ਜੇ ਪੁੱਤੀ ਕੱਢ ਪਵੇ ਸੰਸਾਰ ਦਾ ਅਰਥ ਅਸੀਂ ਆਏ ਭਾਈ ਸੰਸਾਰ ਨਾਲ ਜੁੜੇ ਰਹਿ ਜਾਓਗੇ, ਉਹ ਪੈ ਜਾਊਗਾ। ਉਹ ਤਾਂ ਪਰਮੇਸ਼ਰ ਦੀ ਖੇਡ ਹੈ, ਜੇ ਉਹਨੇ ਦੇਣਾ ਉਹ ਦੇ ਦੂ, ਨਹੀਂ ਦੇਣਾ ਨਾ ਸਹੀ। ਤੁਸੀਂ ਦਰਬਾਰ ਨਾ ਗੱਡਣੀ ਆਪਾਂ ਨੇ, ਸਿਫਤ ਹੀ ਕੱਢ ਪਵੇ ਦਰਬਾਰ, ਸਿਫਤ ਕਰ ਕਹੋ ਵੀ ਸਾਨੂੰ ਸਿਫਤ ਸਲਾਹ ਬਖਸ਼, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਜੇ ਸਿਲਸਿਲਾ ਬਣਾ ਦੂ ਪਾਤਸ਼ਾਹ ਦਾ ਪਾਤਸ਼ਾਹ ਬਣਾ ਦੂ, ਫੇਰ ਕਿਹੜੀ ਇਹਨਾਂ ਦੀ ਆਸ ਰਹਿ ਜੂ, ਬਲੋਰਥ ਕਿਹੜਾ ਰਹਿ ਜੂ ਤੁਸੀਂ ਦੱਸੋ।
ਠੀਕ ਹੈ ਜੀ,
ਫੇਰ ਬਲੋਰਥ ਰਹਿ ਜੂਗਾ, ਪੁੱਤਰਾਂ ਬਲੋਰਥ ਪੂਰਾ ਹੋ ਜੂਗਾ। ਇਹ ਐਡੇ ਘਟੀਆ ਸੰਸਾਰੀ ਆਦਮੀ ਸੀ ਜਿਹਨਾਂ ਨੇ ਅਰਥ ਕੀਤੇ ਨੇ, ਮਾਇਆ ਚ ਨੱਕੋ ਨੱਕ ਡੁੱਬੇ ਹੋਏ ਸੀ ਸਭ ਜਾ ਰਹੇ, ਉਹ ਸਾਨੂੰ ਅਰਥ ਪੜਾਤੇ, ਸਾਡਾ ਕੀ ਹਾਲ ਹੋਣਾ ਸੀ। ਆਖਰ ਸੰਗਤ ਦਾ ਉਹੀ ਹਾਲ ਹੋਣਾ ਸੀ ਜੋ ਸੰਗਤ ਨੂੰ ਦੱਸਿਆ ਗਿਆ, ਦਿੱਤਾ ਗਿਆ ਗੁਰਦੁਆਰਿਆਂ ਚ।
ਹਾਂਜੀ,
ਇਹ ਸਾਡੇ ਹੈਡ ਆਫਿਸ ਦੀ ਬੋਲ ਲਾਤੀ, ਉੱਤੋਂ ਦਰਬਾਰ ਸਾਹਿਬ ਦੀ ਬੋਲ ਲੱਗੀ ਹੋਈ ਹੈ। ਇਹ ਟੀਕਾ ਕਰਨ ਵਾਲੇ ਨੂੰ ਪੰਥ ਰਤਨ ਦਾ ਖਿਤਾਬ ਦਿੱਤਾ ਹੋਇਆ, ਡੁਬੋ ਕੇ ਰੱਖਦੀ ਸਾਰੀ ਸੰਗਤ ਡੁਬੋ ਕੇ, ਕਲੰਕ ਪ੍ਰਚਾਰ ਡੁਬਾਉਣ ਦਾ ਜ਼ਿੰਮੇਵਾਰ ਹੈ। ਜਿਹੜੇ ਕੋਈ ਜਾਣਦੇ ਤੇ ਖੁੱਡੇ ਲੈਣ ਲਾਏ ਹੋਏ ਤੇ ਉਹ ਖੁੱਲੇ ਹੀ ਨੀ, ਉਹਨਾਂ ਨੇ ਕਿਹਾ ਵੀ ਕੋਈ ਨੀ, ਇਹਨੂੰ ਕੋਈ ਨੀ, ਭੱਜ ਭੁੱਜ ਲੈਣ ਦੋ, ਦੇਖ ਲੈਣ ਦੋ ਆਪ ਹੀ, ਹਰੇ ਨੂੰ ਥੱਕ ਲੈਣ ਦੋ ਭਾਈ, ਸਾਡੀ ਗੱਲ ਇਹਨਾਂ ਨੇ ਸੁਣ ਲਈ ਨੀ, ਸੁਣ ਕੇ ਤਾਂ ਹੁਣ ਵੀ ਰਾਜੀ ਨੀ, ਸਾਰੇ ਕੋਈ ਗੱਲਾਂ ਹੀ ਸੁਣੂਗਾ। ਜਿਹੜੇ ਅਰਥ ਕਰ ਵੀ ਦਿੱਤੇ ਸਾਰਿਆਂ ਨੇ ਕਿਹੜੇ ਮੰਨ ਲੈਣੇ ਨੇ, ਸਾਰਿਆਂ ਨੂੰ ਕਿਹੜੇ ਫਿੱਟਣੇ, ਇਹ ਤਾਂ ਕਿਸੇ ਬਿਰਲੇ ਨੂੰ ਫਿੱਟਾਉਂਦੇ ਹੁੰਦੇ। ਗੁਰੂ ਅਰਜਨ ਦੇ ਦੋ ਵੱਡੇ ਭਰਾ ਨੇ, ਉਹਨਾਂ ਨੂੰ ਨੀ ਫਿੱਟਾ ਇਹ ਅਰਥ ਗੁਰਬਾਣੀ, ਉਹਨਾਂ ਨੂੰ ਆਏ ਨੀ ਫਿੱਟ, ਗੁਰੂ ਅਰਜਨ ਨੂੰ ਆ ਗਏ। ਹਾਂ, ਸਾਰਿਆਂ ਨੂੰ ਨੀ ਆਉਂਦੇ ਹੁੰਦੇ, ਗੁਰੂ ਘਰ ਚ ਕਿਹੜਾ ਸਾਰਿਆਂ ਨੂੰ ਆ ਗਏ, ਇਹ ਤਾਂ ਬਸ ਐਸੀ ਓ ਖੇਡ ਹੈ।
ਹਾਂਜੀ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ।
ਆ ਦੇਖੋ, ਹੁਣ ਜੇ ਇਹਦਾ ਅਰਥ ਲਾ ਲਈਏ ਤਾਂ ਜਨਮ ਦੇ ਨੇ ਗੁਰਮਤ ਬ੍ਰਹਮ ਪਛਾਣ ਲਿਆ, ਇਹ ਕਿਵੇਂ ਹੋ ਗਿਆ ਬਿਨਾਂ ਉਪਦੇਸ਼, ਫਿਰ ਤਾਂ ਸਾਰੀ ਗੁਰਬਾਣੀ ਓ ਗਲਤ ਹੋ ਗਈ। ਤੈਂ ਜਨਮਤ ਜਨਮ ਹੋਇਆ, ਤੇਰਾ ਸੰਸਾਰੀ ਜਨਮ ਦੀ ਗੱਲ ਨਹੀਂ ਹੈ, ਜਨਮ ਪਦਾਰਥ ਹੋਇਆ ਤੈਨੂੰ ਮਿਲਿਆ, ਤੈਨੂੰ ਜਨਮ ਪਦਾਰਥ ਮਿਲਿਆ, ਤੈ ਗੁਰਮਤ ਬ੍ਰਹਮ ਨੂੰ ਪਛਾਣ ਲਿਆ। ਜਾਂ ਗੁਰਮਤ ਗੁਰਮਤ ਦੇਖੋ, ਇੱਕ ਬ੍ਰਹਮ ਗੁਰ ਮਨਮੁੱਖਾਂ ਦਾ, ਇੱਕ ਬ੍ਰਹਮ ਗੁਰਮਤ ਦਾ, ਗੁਰਮਤ ਦੁਆਰਾ ਬ੍ਰਹਮ ਪਛਾਣ ਲਿਆ, ਆਪਣਾ ਮੂਲ ਪਛਾਣ ਲਿਆ। ਕਦ ਪਛਾਣਿਆ? ਜਾਂ ਤੇਰਾ ਜਨਮ ਹੋਇਆ, ਇੱਕ ਹੋ ਕੇ ਉੱਗ ਹੋਇਆ, ਇੱਕ ਹੋ ਕੇ ਜਾਂ ਉੱਗਿਆ, ਜਾਂ ਇੱਕ ਹੋ ਕੇ ਰਹਿ ਗਿਆ, ਤਾਂ ਆਤਮ ਦਰਸ਼ਕ ਹੋਇਆ, ਤੈਨੂੰ ਆਪਣਾ ਆਪ ਪਛਾਣਿਆ। ਜਿਹੜਾ ਆਪ ਨੀ ਪਛਾਣਦਾ ਉਹ ਬੋਰਾ ਹੁੰਦਾ, ਸੋ ਬੋਰਾ ਜੋ ਆਪ ਨੂੰ ਪਛਾਣੇ। ਵੀਰ ਕਹਿੰਦਾ ਮੈਨੂੰ ਬੋਰਾ ਤਾਂ ਤੁਸੀਂ ਕਹੀ ਜਾਓ, ਮੈਂ ਤਾਂ ਬੋਰਾ ਹਾਂ, ਪਰ ਮੈਨੂੰ ਰਾਮ ਨੇ ਬੋਰਾ ਕੀਤਾ, ਮੇਰੀਆਂ ਗੱਲਾਂ ਬੋਰੀਆਂ ਜਿਹੀਆਂ ਲੱਗਦੀਆਂ ਤੁਹਾਨੂੰ, ਤੁਸੀਂ ਬੋਰੇ ਨੂੰ, ਕਿਉਂਕਿ ਬੋਰਾ ਉਹ ਹੁੰਦਾ ਜਿਹਨੇ ਆਪਣਾ ਆਪਾਂ ਨੀ ਪਛਾਣਿਆ।
ਠੀਕ
ਹੈ, ਬੋਰਾ ਜੋ ਆਪ ਨੂੰ ਪਛਾਣੇ, ਜਿਹੜਾ ਆਪ ਪਛਾਣਦਾ ਰੱਬ ਦੇ ਜਾਣੇ, ਰਾਮ ਨੂੰ ਜਾਣੇ, ਤੁਹਾਨੂੰ ਨਾ ਰਾਮ ਦਾ ਪਤਾ ਨਾ ਤੁਸੀਂ ਆਪ ਨਾ ਪਛਾਣੇ, ਆਤਮ ਰਾਮ ਉਹੀ ਹੁੰਦਾ ਉਸ ਨੂੰ ਪਛਾਣਨਾ। ਹਾਂਜੀ, ਗੁਰਮਤ ਬ੍ਰਹਮ ਪਛਾਣਿਆ, ਗੁਰਮਤ ਦੁਆਰਾ ਬ੍ਰਹਮ ਨੂੰ ਪਛਾਣ ਲਿਆ।
ਕਲ ਜੋੜ ਕਰ ਸੁਜਸ ਵਖਾਣਿਓ,
ਭਗਤ ਜੋ ਹਾਂ ਕੱਲ ਜੋੜ ਕਰ ਸੁਜਸ ਵਖਾਣਿਓ, ਇਸ ਕਰਕੇ ਕੱਲ ਭੱਟ ਨੇ ਦੋਵੇਂ ਹੱਥ ਜੋੜ ਕੇ ਇਹ ਜਸ ਤੇਰਾ ਜਸ ਕੀਤਾ, ਇਹ ਤੇਰਾ ਜਸ ਕੀਤਾ, ਆਹੀ ਜਸ ਹੈ ਵੀ ਤੈਨੂੰ ਗੁਰਮਤ ਬ੍ਰਹਮ ਦੇ ਨਾਲ ਬ੍ਰਹਮ ਪਛਾਣ ਲਿਆ, ਇਹ ਤੇਰਾ ਜਸ ਹੈ, ਇੰਨਾ ਹੀ ਜਸ ਹੈ ਤੇਰਾ ਪਛਾਣ ਲਿਓ, ਕਹਿਤਾ ਵੀ ਤਾਂ ਪਛਾਣ ਲਿਆ ਜਸੇ ਹੈ। ਇਹੀ ਜਾ ਸਕਦਾ ਇਹਦਾ।
ਠੀਕ ਹੈ, ਜਿਹੜੇ ਤਾਪਸੀ ਵਾਲੇ ਅਰਥ ਨੇ ਉਹ ਇੱਕ ਵਾਰ ਰਣਜੀਤ ਸਿੰਘ ਜੋ ਢੰਡੀਆਂ ਵਾਲਾ ਦਰਸ਼ਨ ਸਿੰਘ ਦੀ ਆਪਸ ਗੱਲਬਾਤ ਹੋਈ ਸੀ, ਉਹਦੇ ਵਿੱਚ ਰਣਜੀਤ ਸਿੰਘ ਕਹਿੰਦੇ ਜੀ ਮੈਨੂੰ ਕੋਈ ਜਨਮ ਤੋਂ ਤਾਂ ਧਾਰਨੀ ਹੁੰਦਾ ਨੀ ਗੁਰਮਤਿ ਦਾ। ਉਹ ਕਹਿੰਦੇ ਨਹੀਂ ਜੀ ਨਹੀਂ। ਆ ਉਹਨਾਂ ਨੇ ਫਿਰ ਪ੍ਰਮਾਣ ਦਿੱਤਾ ਵੀ ਗੁਰੂ ਅਰਜਨ ਦੇਵ ਜੀ ਜਿਹੜੇ ਆ ਉਹ ਜਨਮ ਤੋਂ ਹੀ ਸੀਗੇ ਉਹਨਾਂ ਨੂੰ।
ਬਿਲਕੁਲ ਗੱਲ,
ਹਾਂਜੀ,
ਕਿਹਨੇ ਪ੍ਰਮਾਣ ਦਿੱਤਾ?
ਇਹ ਪ੍ਰੋਫੈਸਰ ਦਰਸ਼ਨ ਸਿੰਘ ਨੇ
ਦਿੱਤਾ ਪ੍ਰਮਾਣ। ਚੱਲ ਸਾਡੇ ਕੋਲ ਇੱਕ ਪੰਕਤੀ ਪਈ ਹੈ, ਕੁੱਲ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇ, ਜਿਹਦੇ ਚ ਕੋਈ ਔਕੜ ਨੀ ਉਹਦਾ ਜਨਮ ਨਹੀਂ ਹੋ ਸਕਦਾ। ਫਿਰ ਤਾਂ ਜਿਹੜਾ ਇੱਕ ਸੌ ਜਨਮ ਚ ਆ ਜਾਊਗਾ। ਹਾਂ, ਦਰਸ਼ਨ ਸੁਣੀ ਮਾਰੀ ਆ ਮਤ ਰਾਗੀ ਉਹ ਕਿਹੜਾ ਵਿਚਾਰਾ, ਉਹ ਕਿਹੜਾ ਵਿਚਾਰਾ ਗੁਰਬਾਣੀ ਦੇ ਅਰਥ ਜਾਣਦਾ, ਉਹਨੇ ਅਰਥਾਂ ਤੇ ਕੀ ਲੈਣਾ। ਉਹ ਤਾਂ ਸੁਰਾਂ ਦਾ ਸੁਰ ਬੋਧ ਆ, ਰਾਜਮਾਨਦਾਰੀ ਹੈ। ਹਾਂ, ਨਾਮ ਕਹਿੰਦਾ ਸ਼ਬਦ ਗੁਰੂ ਸੁਰ ਸੁਰ ਚੇਲਾ, ਇਹਨੂੰ ਤਾਂ ਨੀ ਕੋਈ ਹੁੰਦਾ। ਸਿੱਖ ਚਾਹੇ ਜੋ ਮਰਜ਼ੀ ਕਹੀ ਜਾਣ, ਇਹ ਜਿਹੜੇ ਨੇ ਨਾ ਦਰਸ਼ਨ ਸਿੰਘ ਵਰਗੇ, ਇਹ ਉਲਟ ਪ੍ਰਚਾਰ ਹੈ, ਹਿੰਦੂ ਮਤ ਦਾ ਪ੍ਰਚਾਰ ਹੈ ਜਿਹੜਾ ਉਹ ਕਰਦੇ ਨੇ। ਦਰਸ਼ਨ ਸਿੰਘ ਦਾ ਪ੍ਰਚਾਰ ਹਿੰਦੂ ਮਤ ਦਾ, ਉਹਦਾ ਗੁਰਮਤ ਦਾ ਪ੍ਰਚਾਰ ਹੈ।
ਠੀਕ ਹੈ ਜੀ, ਹਾਂਜੀ, ਭਗਤੀ ਜੋਗ ਕੋ ਜੈਤਵਾਰ ਹਰ ਜਨਕ ਉਪਾਇਓ, ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ।
ਆ ਦੇਖੋ, ਜਨ ਕਿਹਨਾਂ ਨੂੰ ਵੀ ਕਹਿਤਾ, ਭਗਤ ਜੋਗ ਕੋ ਜੈਤਵਾਰ, ਹਰ ਜਨਕ ਉਪਾਇਓ, ਭਗਤੀ ਜੋਗ ਦੇ ਪ੍ਰਚਾਰ ਵਾਸਤੇ। ਭਗਤੀ ਯੋਗ ਦੁਨੀਆਂ ਨੂੰ ਦੱਸਣ ਵਾਸਤੇ, ਪ੍ਰਗਟ ਕਰਨ ਵਾਸਤੇ, ਪਰਮੇਸ਼ਰ ਨੇ ਜਨਕ ਜਾਣਨ ਵਾਲਾ ਪੈਦਾ ਕਰਤਾ। ਜਨਕ ਜਾਣਨ ਵਾਲਾ, ਜਨਕ ਸੋਈ ਜਾਣਿਆ, ਇਹ ਤੋਂ ਪਤਾ ਦੇ ਬਾਅਦ ਜਾਣੇ
ਉਹਨੇ
ਜਾਣੇ, ਉਹਨੇ ਜਨਮ ਦੇ ਵਿੱਚ ਜਾਣੇ ਨਾ, ਜਿਹੜਾ ਪਹਿਲਾਂ ਹੀ ਜਾਣਦਾ ਸੀ। ਜੇ ਉਹਨੂੰ ਜਨਕ ਨਹੀਂ ਕਿਹਾ ਜਾ ਸਕਦਾ, ਠੀਕ ਹੈ, ਕਿਉਂਕਿ ਜਨਕ ਦੀ ਡੈਫੀਨੇਸ਼ਨ ਹੈ ਜਨਕ ਸੋਏ ਜਿਹਨੇ ਜਾਣ ਲਿਆ ਉਹ ਜਨਕ ਹੈ। ਜਨਕ ਉਪਾਇਓ, ਜਿਹੜਾ ਜਨ ਪਦਾਰਥ ਜਦ ਮਿਲਦਾ ਉਹ ਪੈਦਾ ਹੁੰਦਾ, ਉਹ ਜਨਕ ਹੁੰਦਾ, ਜਨਕ ਕਹਿੰਦੇ ਨੇ। ਹਾਂ, ਜਦ ਜਨ ਪਦਾਰਥ ਮਿਲਦਾ ਨਾ, ਉਹ ਜਿਹੜਾ ਉਹ ਜਨਮ ਹੈ ਜਨਕ ਕਹਿੰਦੇ ਨੇ, ਜਨਕ ਕਹਾਉਂਦਾ।
ਠੀਕ
ਹੈ, ਜਨਕ ਰਾਜਾ ਰਾਜ ਅਵਤਾਰ, ਅਵਤਾਰ ਉਹ ਨਿਰਾਕਾਰੀ ਜਿਹੜਾ ਸਰੀਰ ਆ ਉਹਨੂੰ ਅਵਤਾਰ ਮੰਨਿਆ, ਫਿਰ ਨੀ ਵਰਤਾ ਉਹ ਸ਼ਬਦ ਮਾਰਿਆ ਮਾਰਿਆ ਹੁਣ ਜੀਵ ਹੈ ਨਾ, ਫਿਰ ਮੰਨਣਾ ਹੋਈ। ਹਾਂਜੀ,
ਭਗਤੀ ਯੋਗ ਕੋ ਜੈਤਵਾਰ ਹਰ ਜਨਕ ਉਪਾਇਓ, ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ।
ਸ਼ਬਦ ਗੁਰੂ ਪ੍ਰਕਾਸ਼, ਦੇਖੋ ਪ੍ਰਕਾਸ਼ ਆਇਆ ਸਿਰਫ ਭਗਤ ਨੇ ਇੱਕ ਵਾਰ ਇਹ ਪ੍ਰਕਾਸ਼ ਲਿਖਿਆ। ਉਹ ਪ੍ਰਕਾਸ਼ ਲਿਖਦੇ ਰਹੇ, ਵੇਦਾਂ ਚ ਵੀ ਪ੍ਰਕਾਸ਼ ਆਇਆ, ਕਿਤੇ ਪ੍ਰਕਾਸ਼ ਦਾ ਮਤਲਬ ਅੰਦਰੇ ਪ੍ਰਕਾਸ਼, ਆਤਮ ਪ੍ਰਕਾਸ਼ ਲਿਖਿਆ ਸਾਡੇ, ਇਹਨੇ ਪ੍ਰਕਾਸ਼ ਲਿਖ ਦਿੱਤਾ, ਪਰ ਸ਼ਬਦ ਗੁਰੂ ਨਾਲ ਲਿਖ ਦਿੱਤਾ। ਇਹਦਾ ਮਤਲਬ ਕੋਈ ਬਾਹਰਲਾ ਪ੍ਰਕਾਸ਼ ਨਹੀਂ ਆਇਆ, ਇਹ ਸ਼ਬਦ ਸ਼ਬਦ ਨੂੰ ਉਕੜ ਹੈ।
ਹਾਂਜੀ,
ਗੁਰੂ ਅੱਡਾ ਸ਼ਬਦ ਅੱਡਾ, ਸ਼ਬਦ ਗੁਰੂ ਇਕੱਠਾ ਲਫ਼ਜ਼ ਨਹੀਂ ਆਇਆ ਇਹ।
ਹਾਂਜੀ,
ਸ਼ਬਦ ਨੂੰ ਉਕੜ ਹੋਣਾ ਤੁਹਾਡੇ ਕੋਲ ਵੀ।
ਹਾਂਜੀ,
ਸ਼ਬਦ ਜਿਹੜਾ ਸੀ ਉਪਦੇਸ਼ ਹੈ, ਇਹਨੇ ਗੁਰੂ ਪ੍ਰਕਾਸ਼ਿਓ, ਗੁਰੂ ਦਾ ਗਿਆਨ ਗੁਰੂ ਦਾ ਜਨਮ ਕੀਤਾ। ਗਿਆਨ ਗੁਰੂ ਉਹ ਹੈ ਜਿਹੜਾ ਪੂਰੇ ਦਾ ਪੂਰਾ ਹਨੇਰਾ ਖਤਮ ਕਰ ਦੇਵੇ। ਸ਼ਬਦ ਜਿਹੜਾ ਉਪਦੇਸ਼ ਹੈ ਉਹ ਗਿਆਨ ਗੁਰੂ ਦਾ ਚਾਨਣ ਕੀਤਾ, ਉਹ ਜੋ ਗਿਆਨ ਗੁਰੂ ਸੀ ਜਿਹੜਾ ਉਹਦਾ ਚਾਨਣ ਹੋਇਆ। ਸਾਡਾ ਜਿਹੜੀ ਗੁਰਬਾਣੀ ਹੈ ਇਹਦੇ ਚ ਗਿਆਨ ਗੁਰੂ ਹੈ ਉਹਦਾ ਹੀ ਗਿਆਨ ਹੋਣਾ ਅੰਦਰ ਇਹਦਾ ਮਤਲਬ ਹੈ ਕਿ ਜੋ ਗੁਰਬਾਣੀ ਸੀ ਜੋ ਉਪਦੇਸ਼ ਦਿੱਤਾ ਗੁਰੂ ਰਾਮਦਾਸ ਨੇ ਪੰਜਾਬ ਭਾਸ਼ਾ ਨੂੰ ਉਹਦਾ ਜੋ ਗਿਆਨ ਉਹਨਾਂ ਨੇ ਸਮਝਿਆ ਜੋ ਬੁੱਝਿਆ ਉਹਦੇ ਨਾਲ ਪ੍ਰਕਾਸ਼ ਹੋਇਆ ਉਹ ਆਪ ਵੀ ਕਹਿੰਦੇ ਨੇ ਕਹਿੰਦੇ ਸੋਧਤ 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 ਸਿੱਧਿਆ ਗੁਰਪ੍ਰਸਾਦ ਤਤ ਸਭ ਬੁੱਝਿਆ ਟੂਣੀ ਸਾਹਿਬ ਜਾਪ ਲਿਖਦੇ ਨੇ ਹੁਣ ਜੇ ਗੁਰਪ੍ਰਸਾਦ ਤਤ ਸਭ ਬੁੱਝਿਆ ਲਿਖਦੇ ਨੇ ਤਾਂ ਜਨਮ ਤੋਂ ਪਹਿਲਾਂ ਹੀ ਕਿਵੇਂ ਕਹਿ ਸਕਦੇ ਹਾਂ ਅਸੀਂ ਵੀ ਉਹਨਾਂ ਨੂੰ ਗਿਆਨ ਸੀ ਉਹ ਤਾਂ ਆਪ ਲਿਖਦੇ ਨੇ ਦਰਸ਼ਨ ਤੋਂ ਸੁਣਤਾ ਪਿਆ ਸੀ ਉਹਨੂੰ ਇਹ ਪਤਾ ਹੀ ਨਹੀਂ ਇਹਦਾ ਮਤਲਬ ਉਹਨੂੰ ਗੁਰਬਾਣੀ ਨੀ ਉਹਨੇ ਬੜੀ ਨਾਮ ਦੇ ਯਾਦ ਹੈ ਉਹ ਗੁਰਬਾਣੀ ਤੁਸੀਂ ਸੁਖਮਨੀ ਸਾਹਿਬ ਦਾ ਪੜ੍ਹ ਕੇ ਦੇਖੋ ਆਪ ਕੀ ਲਿਖਦੇ ਨੇ ਆਪਣੀ ਕਹਿੰਦੇ ਖੋਜਤ ਖੋਜਤ ਤਤ ਵਿਚਾਰਿਓ ਖੋਜਤ ਖੋਜਦੇ ਖੋਜਦੇ ਨੇ ਤਤ ਸਾਰਾ ਵਿਚਾਰਿਆ ਸੋਧਤ 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 ਸਿੱਧਿਆ ਗੁਰਪ੍ਰਸਾਦ ਤਤ ਸਭ ਬੁੱਝੇ ਸਾਰਾ ਤਤ ਬੁੱਝ ਲਿਆ ਗੁਰਪ੍ਰਸਾਦ ਤਤ ਸਭ ਬੁੱਝਿਆ ਇਹ ਗੱਲਾਂ ਤੋਂ ਉਲਟ ਗੱਲ ਉਹਨੇ ਕਿਵੇਂ ਕਹਿਤੀ ਜਿਹੜਾ ਰਣਜੀਤ ਸਿੰਘ ਦੀ ਇਸ ਆਧਾਰ ਤੇ ਗੱਲ ਹੈ ਆਧਾਰ ਹੈ ਸਾਡੇ ਕੋਲ
ਉਹ ਆਪਣੀ ਗੱਲ ਕਰਦੇ ਸੀ ਉਹਨਾਂ ਦੀ ਨੀ ਉਹ ਗੁਰੂ ਜੀ ਨੀ ਉਹ ਕਹਿੰਦੇ ਸੀ ਕਿ ਮੈਨੂੰ ਸ਼ੁਰੂ ਤੋਂ ਬਚਪਨ ਤੋਂ ਨੀ ਗੁਰਮਤ ਦਾ ਪਤਾ ਸੀ ਮੈਂ ਤਾਂ ਸਿੱਖੀ ਹੈ ਬਾਅਦ ਚ ਐ ਉਹ ਕਹਿੰਦੇ ਸੀ
ਠੀਕ ਹੈ
ਸਾਰੇ
ਠੀਕ ਹੈ ਉਹਨੇ ਆਪਣਾ ਕੀਤੀ ਹੈ ਠੀਕ ਹੈ ਉਹਨੇ ਆਪਣੀ ਕੀਤੀ ਹੈ ਪਰ ਉਹ ਕਹਿੰਦੇ ਬਈ ਬਚਪਨ ਤੋਂ ਅੱਛਾ ਉਹਨੇ ਫਿਰ ਪੰਜਵੀਂ ਪਾਤਸ਼ਾਹ ਜੀ ਕਹਿਤਾ ਉਹਨਾਂ ਨੂੰ ਜਨਮ ਤੋਂ ਹੀ ਸੀ
ਉਹ ਕਹਿੰਦੇ ਵੀ ਹਾਂ ਵੀ ਉਹ ਕਹਿੰਦੇ ਹਰੇਕ ਬਾਅਦ ਚ ਸਿੱਖਦਾ ਉਹ ਕਹਿੰਦੇ ਸੀ ਗਲਤ ਤੋਂ ਪੰਜਵੇਂ ਪਾਤਸ਼ਾਹ ਨੂੰ ਜਨਮ ਤੋਂ ਹੀ ਸੀ ਐ ਗੱਲ ਸੀ
ਉਹ ਗੱਲ ਫਿਰ ਉਹੀ ਕਹਿਤੀ ਨਾ ਵੀ ਹਰੇਕ ਸਿੱਖਦਾ ਯਾਰ ਰਣਜੀਤ ਸਿੰਘ ਨੇ ਹਰੇਕ ਦਾ ਕਿਹਾ ਪਾਤਸ਼ਾਹ ਵਿੱਚੇ ਆ ਗਏ ਨਾ ਯਾਰ ਰਣਜੀਤ ਸਿੰਘ ਨੇ ਹਰੇਕ ਦੀ ਗੱਲ ਕੀਤੀ ਤਾਂ ਗੁਰੂ ਨਾਨਕ ਤੇ ਲੈ ਕੇ ਸਾਰੇ ਵਿੱਚੇ ਆ ਗਏ ਨਾ ਭਗਤ
ਠੀਕ
ਹੈ ਉਹਨੇ ਤਾਂ ਕਿਹਾ
ਉਹਨੇ ਹਾਂ ਜੀ ਤਾਂ ਉਹਨੇ ਕਿਹਾ
ਹਾਂ ਮੈਂ ਸਮਝ ਗਿਆ ਸੀ ਗੱਲ ਕੀ ਹੈ ਗੁਰਬਾਣੀ ਚ ਸਾਰੀ ਗੱਲ ਸਾਬਤ ਹੁੰਦੀ
ਹਾਂਜੀ ਗੁਰ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ
ਹਾਂ ਗੁਰ ਨਾਨਕ ਅੰਗਦ ਅਮਰ ਲਾਗ ਗੁਰ ਨਾਨਕ ਅੰਗਦ ਅਮਰ ਇਹ ਲੱਗੇ ਤਿੰਨੇ ਜੁੜੇ ਇਹਦੇ ਨਾਲ ਗੁਰਬਾਣੀ ਤੋਂ ਜੁੜੇ ਅੰਗਦ ਨਾਨਕ ਨਾਲ ਜੁੜਿਆ ਪਹਿਲਾਂ ਨਾਨਕ ਨੂੰ ਸਮਝ ਆਈ ਉਹ ਨਾਨਕ ਨਾਲ ਜੁੜਿਆ ਉਹਨੇ ਉਹਨੂੰ ਸਮਝਾਇਆ ਅੰਗਦ ਨੇ ਅਮਰਦਾਸ ਨੂੰ ਸਮਝਾਇਆ ਗੁਰਬਾਣੀ ਉਹ ਜਿਹੜੀ ਪਹਿਲੀ ਮੱਤ ਸੀ ਉਹ ਛੜਾਈ ਦੂਜੀ ਦਾ ਰੰਗ ਚਾੜਿਆ ਪਹਿਲਾ ਰੰਗ ਉਤਾਰਿਆ ਜਿਵੇਂ ਅੰਗ ਗੁਰ ਅੰਗਦ ਦਾ ਉਤਾਰਿਆ ਨਾਨਕ ਨੇ ਨਾਨਕ ਨੂੰ ਪਹਿਲਾਂ ਕੋਈ ਰੰਗ ਨੀ ਚੜਿਆ ਇਹ ਗੱਲ ਠੀਕ ਹੈ ਉਹਨਾਂ ਨੇ ਸਿੱਧਾ ਹੀ ਗੁਰਮਤ ਪੜ੍ਹੀ ਹੈ ਕਿਤੋਂ ਪੜ੍ਹੀ ਹੈ ਚਾਹੇ ਭਗਤ ਬਾਣੀ ਪੜ੍ਹੀ ਹੋਵੇ ਉਹਨਾਂ ਨੂੰ ਸਿੱਧਾ ਰੰਗ ਚੜਿਆ ਪਹਿਲਾਂ ਕੋਈ ਮਤ ਗ੍ਰਹਿਣ ਨੀ ਕੀਤੀ ਇਹ ਗੱਲ ਠੀਕ ਕਬੀਰ ਨੇ ਕਰ ਲਈ ਸੀ ਇਸੇ ਕਰਕੇ ਉਹਨੂੰ ਮੁਸ਼ਕਲ ਆਈ ਸੀ ਪਰ ਨਾਨਕ ਨੂੰ ਮੁਸ਼ਕਲ ਤਾਂ ਨਹੀਂ ਆਈ ਉਹਨੇ ਪਹਿਲਾਂ ਕੋਈ ਮਤ ਗ੍ਰਹਿਣ ਕੀਤੀ ਹੋਈ ਨੀ ਸਿੱਧੀ ਭਗਤ ਬਾਣੀ ਪੜ੍ਹ ਲਈ ਸਭ ਚੱਲ ਗਈ ਫਿਰ ਉਹ ਗੁਰੂ ਨਾਨਕ ਵਰਗੀ ਬੁੱਧੀ ਕਿਹੜਾ ਸਾਰਿਆਂ ਦੀ ਹੋਊਗੀ ਇਹ ਗੱਲ ਅਲੱਗ ਹੈ ਇਹ ਗੱਲ ਵੱਖਰੀ ਗੱਲ ਹੈ ਉਹ ਬੁੱਧੀ ਤਾਂ ਉਹੀ ਸੀ ਫਿਰ ਹੁਣ ਉਹ ਤਾਂ ਬਹੁਤ ਮੁਸ਼ਕਲ ਗੱਲ ਹੈ ਨਾ ਹੋਰ ਹੁਣ
ਠੀਕ ਹੈ ਜੀ
ਪਰ ਹਾਂ ਇੱਥੇ ਆ ਕੇ ਭਗਤ ਬਾਣੀ ਜ਼ਰੂਰ ਪੜ੍ਹੀ ਹੈ ਸਮਝ ਬੁੱਧਦੇ ਨੇ ਉਹ ਸ਼ਬਦ ਗੁਰੂ ਸੁਲਤਾਨ ਚੇਲਾ
ਹਾਂਜੀ ਗੁਰ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰਾਇਓ
ਉਹਨਾਂ ਨੇ ਤਾਂ ਗੁਰ ਅੰਗਦ ਨਾਲ ਨਾਨਕ ਨਾਲ ਜੁੜਿਆ ਅਮਰਦਾਸ ਜੁੜਿਆ ਸਮਝਿਆ ਜੀ ਇਹਨਾਂ ਨੂੰ ਤਾਂ ਉਪਦੇਸ਼ ਕਰਨਾ ਪਿਆ ਘਰ ਗੁਰ ਰਾਮਦਾਸ ਗੁਰ ਅਰਜਨ ਘਰ ਗੁਰ ਰਾਮਦਾਸ ਪਰ ਰਾਮਦਾਸ ਜਿਹੜਾ ਸੀ ਨਾ ਰਾਮਦਾਸ ਦੇ ਜਿਹੜਾ ਅਰਜਨ ਦਾ ਜਨਮ ਹੋਇਆ ਇਹਨੂੰ ਉਪਦੇਸ਼ ਕਰਨਾ ਨਹੀਂ ਪਿਆ ਇਹਨੂੰ ਰੰਗ ਦੀ ਸੁਭਾ ਚੜਿਆ ਸਿੱਧਾ ਹੀ ਭਗਤ ਉਤਰਿਆ ਜਾਨੀ ਰਾਮਦਾਸ ਜਿੱਥੇ ਹੈ ਉੱਥੇ ਇਹ ਮਤ ਪਹਿਲਾਂ ਆਲਰੇਡੀ ਇਹੀ ਚੱਲਦੀ ਹੈ ਬਚਪਨ ਤੋਂ ਹੀ ਜਿਵੇਂ ਧਰੂਵ ਪ੍ਰਹਲਾਦ ਨੂੰ ਬਚਪਨ ਤੋਂ ਹੀ ਮਤ ਮਿਲੀ ਹੈ ਨਾ ਬਚਪਨ ਤੋਂ ਹੀ ਗੱਲ ਸੁਣ ਲਈ ਰਾਮਦਾਸ ਨੇ ਤਾਂ ਖੈਰ ਬਚਪਨ ਤੋਂ ਇੰਨੇ ਛੋਟੇ ਤੋਂ ਨਹੀਂ ਸੀ ਸੁਣੀ ਉਹ ਤਾਂ ਥੋੜਾ ਜਿਹਾ ਬੜਾ ਹੋਇਆ ਸੀ ਗੁਰੂ ਘਰ ਚ ਪਰ ਮਤ ਉਹਨੇ ਵੀ ਨਹੀਂ ਸੀ ਜੀ ਉਹਦੇ ਕੋਲ ਸੰਸਾਰੀ ਕੋਈ ਮਤ ਨਹੀਂ ਸੀ ਉਹ ਦੂਰ ਰਹਿ ਕੇ ਉਹਨੇ ਧਾਰਨ ਕੀਤੀ ਸੀ ਇਹ ਬਿਲਕੁਲ ਘਰ ਦੇ ਵਿੱਚ ਸੀ ਇਹਨਾਂ ਦੇ ਮਤ ਘਰ ਦੇ ਵਿੱਚ ਸੀ ਉਹਦੇ ਆਪਣੇ ਘਰ ਚ ਮਤ ਨਹੀਂ ਸੀ ਰਾਮਦਾਸ ਦੇ
ਠੀਕ ਹੈ
ਹਾਂ ਰਾਮਦਾਸ ਦਾ ਤਾਂ ਉੱਥੇ ਰਹਿੰਦੇ ਸੀ ਘਰ ਤਾਂ ਅਲੱਗ ਸੀ ਉਹਨਾਂ ਦਾ ਸਾਰੀ ਇਹ ਘਰ ਦੇ ਵਿੱਚ ਹੀ ਹੈ ਪਹਿਲਾਂ
ਠੀਕ ਹੈ
ਹਾਂ ਇਸ ਕਰਕੇ ਭਗਤ ਸਿੱਧਾ ਹੀ ਉਤਰਿਆ ਉਹ ਭਗਤੀ ਸਿੱਧੀ ਉਤਰਿਆ ਹੀ ਪੜਾਉਣਾ ਨਹੀਂ ਪਿਆ ਇਹਨਾਂ ਨੂੰ ਮਤ ਦੇਣੀ
ਪਰ ਇੱਥੇ ਇੱਥੇ ਘਰ ਦਾ ਭਾਵ ਉਹਨਾਂ ਦੇ ਘਰੇ ਹੀ ਆਏਗਾ ਨਾ ਹੁਣ ਤਾਂ ਇਹ ਦੁਨਿਆਵੀ ਘਰ ਦੀ ਗੱਲ ਹੋ ਗਈ ਨਾ
ਹਾਂ ਉਹ ਕਿਉਂਕਿ ਉਹਨਾਂ ਦੇ ਘਰ ਜਨਮ ਜੋ ਲਿਆ ਸੰਸਾਰੀ ਪਰ ਭਗਤ ਉੱਪਰ ਆਇਆ ਉਹ ਲਿਖਿਆ
ਹਾਂਜੀ ਹਾਂ ਗੁਰੂ ਗੁਰ ਨੇ ਪਹਿਲਾਂ ਗੁਰ ਲਿਖਿਆ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ ਇਹਦਾ ਮਤਲਬ ਉਹ ਭਗਤ ਮੰਨਦੇ ਨੇ ਗੁਰ ਤਾਂ ਗਿਆਨ ਦਾ ਨਾਂ ਹੋ ਗਿਆ ਨਾ
ਹਾਂਜੀ ਹਾਂ
ਠੀਕ ਹੈ
ਉਹ ਭਗਤ ਉਤਰ ਆਇਓ ਦਾ ਮਤਲਬ ਹੈ ਉਹ ਉਹਨਾਂ ਨੂੰ ਯਾਨੀ ਸਮਝੋ ਬਈ ਪੜਾਉਣਾ ਨਹੀਂ ਪਿਆ ਸਪੈਸ਼ਲੀ ਬਈ ਬੜੇ ਮੁੰਡਿਆਂ ਨੂੰ ਪੜਾਇਆ ਕੀ ਉਹ ਬਦੇ ਦੀ ਇਹ ਜੀ ਕੋਈ ਕਹਾਣੀ ਨਹੀਂ ਹੈ
ਠੀਕ ਹੈ
ਉਹਨਾਂ ਨੇ ਕਿਸੇ ਨੂੰ ਨਹੀਂ ਪੜਾਇਆ ਪੜਾਉਣਾ ਕੀ ਸੀ ਸਾਰੇ ਸੁਣਦੇ ਹੀ ਸੀ
ਠੀਕ
ਹੈ ਸੰਗ ਤੋਂ ਸੁਣਦੇ ਹਿੰਦੀ ਸੁਣਦੇ ਸੀ ਉਹਨਾਂ ਨੇ ਕਿਹਾ ਕਿਸੇ ਹੋਰ ਸਕੂਲ ਚ ਲਾਏ ਨੇ ਪੜ੍ਹਨ ਸਕੂਲਾਂ ਚ ਨਹੀਂ ਸੀ ਕਿਸੇ ਹੋਰ ਚਲਾਉਂਦੇ ਨੇ ਪੜ੍ਹਨ ਗੁਰੂ ਘਰ ਚ ਕਦੇ ਨੀ ਇਹ ਤੋਂ ਬੜਾ ਸਕੂਲ ਹੋਰ ਕੀ ਇਹ ਤੋਂ ਬੜੀ ਪਦਵੀ ਕੀ ਹੋਊਗੀ ਅੱਜ ਉਹ ਸੰਗਤ ਜੀ ਬਹਿੰਦੇ ਤੇ ਸਾਰੇ ਹੀ ਸੁਣਦੇ ਤੇ ਕੋਈ ਮੰਨੋ ਕੋਈ ਨਾ ਮੰਨੋ ਪਾਬੰਦੀ ਕਿਸੇ ਤੇ ਨੀ ਜਿਹਨੇ ਮੰਨਣਾ ਉਹਨੂੰ ਪਤਾ ਨੀ ਜਿਹਨੇ ਮੰਨਣਾ ਮੰਨ ਲੈਣ ਕਹੇ ਤੇ ਕੋਈ ਨੀ ਬੰਦਾ ਹੈ ਕਹੇ ਤੇ ਕੀ ਮੰਨੀ ਜਾਂਦੀ ਗੱਲ ਦਰਗਾਹ ਹੋਈ ਹੁੰਦੀ ਹੈ ਸਾਰੀ ਗੱਲ
ਉੱਥੇ ਪਹਿਲਾਂ
ਦਰਗਾਹ
ਠੀਕ ਹੈ ਜੀ ਇੱਥੇ ਪਹਿਲੇ ਸਮਾਪਤ ਹੈ ਜੀ ਪੰਜਵੇਂ ਪਾਤਸ਼ਾਹ ਦੇ